ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਹੈ ਜਿਸ ਦਾ ਸਿਰਲੇਖ ਹੈ ਪਦਮਾ। ਆਓ ਉਸ ਦਾ ਅਖੀਰਲਾ ਭਾਗ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਇਸ ਭਾਗ ਵਿੱਚ ਆਪ ਜੀ ਨੇ ਦਰਸਾਇਆ ਹੈ ਕਿ ਕਿਵੇਂ ਪਰਮਾ ਆਪਣੇ ਆਪ ਨੂੰ ਚਾਲਾਕ ਸਮਝਦਾ ਸੀ। ਉਹ ਸਮਝਦਾ ਸੀ ਕਿ ਮੈਂ ਗੁਰੂ ਨੂੰ ਵੀ ਭੁਲੇਖਾ ਦੇ ਰਿਹਾ ਹਾਂ ਅਤੇ ਪਹਾੜੀ ਰਾਜਿਆਂ ਨੂੰ ਵੀ, ਆਪਣਾ ਉੱਲੂ ਸਿੱਧਾ ਕਰਨ ਲਈ ਉਹਨਾਂ ਨੂੰ ਵੀ ਭੁਲੇਖਾ ਦੇ ਰਿਹਾ ਹਾਂ। ਪਰ ਕਰਤਾਰ ਦੀ ਕਰਨੀ ਐਸੀ ਹੋਈ ਕਿ ਉਸਦੇ ਸਾਹਮਣੇ ਇਹ ਗੱਲ ਸਪੱਸ਼ਟ ਆ ਗਈ ਕਿ ਗੁਰੂ ਜੀ ਤਾਂ ਜਾਣੀ ਜਾਣ ਸਨ, ਬਲਕਿ ਉਹਨਾਂ ਦੇ ਸਿੱਖਾਂ ਨੂੰ ਵੀ ਪਤਾ ਸੀ ਕਿ ਪਰਮਾ ਇੱਕ ਚਾਲਬਾਜ਼ ਇੱਕ ਵਲਦਾਰ ਸੱਪ ਹੈ। ਪਰ ਇਸ ਦੇ ਔਗੁਣ ਜਾਣਨ ਦੇ ਬਾਵਜੂਦ ਵੀ ਸਤਿਗੁਰਾਂ ਨੇ ਉਸ ਉੱਤੇ ਕਿਵੇਂ ਬਖਸ਼ਿਸ਼ ਕੀਤੀ, ਇਸ ਦੇ ਪਹਿਲੇ ਹਿੱਸੇ ਵਿੱਚ ਦਰਸਾਇਆ ਗਿਆ ਹੈ। ਅਤੇ ਦੂਸਰੇ ਹਿੱਸੇ ਵਿੱਚ ਜਦੋਂ ਪਦਮਾ ਪਿਛਲੇ ਭਾਗ ਵਿੱਚ ਅਸੀਂ ਪੜ੍ਹਿਆ ਕਿ ਗੁਰੂ ਮਹਾਰਾਜ ਦੇ ਦਰਸ਼ਨ ਕਰਦੀ ਹੈ ਅਤੇ ਗੁਰੂ ਜੀ ਨੂੰ ਰਾਵਲ ਸਿਰ 'ਤੇ ਬਖਸ਼ਿਸ਼ ਕਰਦਿਆਂ ਦੇਖਦੀ ਹੈ, ਤਾਂ ਇਸ ਦਰਸ਼ਨਾਂ ਨਾਲ ਅਤੇ ਸਤਿਗੁਰ ਦੇ ਬਚਨਾਂ ਨਾਲ ਉਹ ਵਾਕ ਰਚਨਾ ਤੋਂ ਉੱਪਰ ਉੱਠ ਕੇ ਅਸਲੀ ਕੇਂਦਰ ਨੂੰ ਅਨੁਭਵ ਕਰਦੀ ਹੈ। ਅਤੇ ਜਦੋਂ ਅਸਲੀ ਕੇਂਦਰ ਨੂੰ ਅਨੁਭਵ ਕਰਦੀ ਹੈ ਤਾਂ ਉਸਦੀ ਹਾਲਤ ਕੀ ਹੁੰਦੀ ਹੈ, ਇਹ ਦੂਸਰੇ ਹਿੱਸੇ ਵਿੱਚ ਦਰਸਾਇਆ ਹੈ। ਅਤੇ ਇਸ ਦੇ ਤੀਸਰੇ ਹਿੱਸੇ ਵਿੱਚ ਕਿ ਜਦੋਂ ਸਤਿਗੁਰ ਦੇ ਚਰਨਾਂ ਵਿੱਚ ਪਹੁੰਚਦੀ ਹੈ ਅਤੇ ਸਤਿਗੁਰ ਨਿਹਾਲ ਆਖਦੇ ਹਨ, ਤਾਂ ਇਸ ਨਿਹਾਲ ਦਾ ਵਰਣਨ ਕੀਤਾ ਗਿਆ ਹੈ ਕਿ ਕਿਉਂ ਜੀ ਬਖਸ਼ਿਸ਼ ਪਦਮਾ ਨੂੰ ਪ੍ਰਾਪਤ ਹੁੰਦੀ ਹੈ। ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਸੱਤਵਾਂ, ਪਰਮਾ ਆਪਣੇ ਤੰਬੂ ਵਿੱਚ ਪਿਆ ਹੈ, ਨੌਕਰ ਚਾਕਰ ਕੰਮੀ ਲੱਗੇ ਹਨ ਅਤੇ ਇਹਨਾਂ ਦਾ ਮਨੋਰਾਜ ਆਪਣੇ ਆਪ ਨਾਲ ਤੁਰ ਰਿਹਾ ਹੈ। ਜਿਸ ਐਸ਼ਵਰਜ ਅਤੇ ਆਪਣ ਦੇ ਫਿਕਰ ਵਿੱਚ ਸਨ ਉਹ ਨੇੜੇ ਨੇੜੇ ਹੈ ਅਤੇ ਇਹ ਖੁਸ਼ੀ ਨਾਲ ਆਪਣੇ ਆਪ ਨੂੰ ਕਹਿ ਰਹੇ ਹਨ, ਓਏ ਮਾਂ ਦੇ ਅਪਰਮਿਆਂ ਅਤੇ ਲੋਕਾਂ ਦੇ ਅਪਰਮਾਨੰਦਾ, ਹੁਣ ਤਾਂ ਸ਼ਿਖਰੇ ਆ ਗਿਆ। ਬਾਈ ਤਾਰ ਰਾਜੇ ਸਮਝਦੇ ਹਨ ਕਿ ਤੂੰ ਅਕਲ ਦਾ ਕੋਟ ਅਤੇ ਭਾਰੀ ਨੀਤੀ ਗਏ ਹੈ। ਸੁਲਾਹ ਕਰਾ ਦਿੱਤੀ, ਸ਼ਾਂਤੀ ਹੋ ਗਈ, ਫਿਰ ਕਿਸੇ ਰਾਜੇ ਨੂੰ ਤੁਰ ਕੇ ਅਨੰਦਪੁਰ ਨਹੀਂ ਜਾਣਾ ਪਿਆ। ਇਹ ਸਾਡੀਆਂ ਅਕਲਾਂ। ਗੁਰੂ ਘਰ ਵਿੱਚ ਉਹ ਕਮਾਲ ਹੈ ਕਿ ਜੋ ਚਾਹਾਂ ਸੋ ਹੋਵੇ। ਲੜਨ ਸਿੱਖ, ਮਰਨ ਸਿੱਖ, ਸੇਵਾ ਕਰਨ ਸਿੱਖ, ਖਜ਼ਾਨੇ ਭਰਨ ਸਿੱਖ ਅਤੇ ਤੋਰਾ ਤੁਰੇ ਸਾਡਾ। ਜੋ ਕਹੀਏ ਸੋ ਗੁਰੂ ਕਰੇ, ਜਿਸ ਰਾਹੇ ਟੋਰੀਏ ਤੁਰੇ ਉਸੇ ਰਾਹੇ ਗੁਰੂ। ਇਹਨਾਂ ਵੱਡਿਆਂ ਲੋਕਾਂ ਦਾ ਕੀ ਹੈ, ਰਤਾ ਮਹਿਮਾ ਕਰ ਛੱਡੀ, ਜਿਸ ਰੁੱਖ ਦੇ ਹੋਏ ਉਸ ਰੁੱਖ ਵਿੱਚ ਹਾਂ ਕਰ ਦਿੱਤੀ, ਜਿਸ ਗੱਲ ਦੇ ਸ਼ੌਕੀ ਹੋਏ ਉਸ ਵਿੱਚ ਕੋਈ ਮਦਦ ਕਰ ਛੱਡੀ, ਫਿਰ ਪਏ ਕੰਮ ਲਓ। ਸਿੱਖਾਂ ਵਿੱਚ ਸ਼ਰਧਾ, ਸੇਵਾ ਅਤੇ ਪਿਆਰ, ਸਾਡੇ ਵਿੱਚ ਚਤਰਾਈ ਸਭ ਤੋਂ ਅੱਗੇ ਮੋਹਰੀ। ਪਰ ਮਨਾ, ਹੋਸ਼ ਕਰ, ਖੁਸ਼ ਨਾ ਹੋ, ਅਕਲ ਦੇ ਸਾਜੇ ਕੋਟ ਸਦਾ ਅਕਲ ਅਤੇ ਨੀਤੀ ਦੀਆਂ ਨੀਹਾਂ 'ਤੇ ਟਿਕਦੇ ਹਨ। ਸਾਵਧਾਨਤਾ, ਚੌਕਸਤਾਈ, ਹਾਂ ਖਬਰਦਾਰ, ਗਾਫਲੀ ਨਹੀਂ। ਪਰਮਿਆ, ਇਸ ਵੇਲੇ ਗੁਰੂ ਘਰ ਵਿੱਚ ਤੂੰ ਚੌਧਰੀ, ਰਾਜਕਾਰਾਂ ਵਿੱਚ ਤੂੰ ਚੌਧਰੀ, ਪਰ ਜੇ ਕਿਤੇ ਰਾਜਿਆਂ ਅਤੇ ਗੁਰੂ ਦੀ ਸੁਲਾਹ ਅੰਦਰਲੇ ਭਾਵ ਨਾਲ ਹੋ ਗਈ ਫਿਰ ਤੈਨੂੰ ਕਿੰਨੇ ਪੁੱਛਣਾ ਨਹੀਂ। ਕੁੜਮ ਕੁੜਮ ਰਲੇ ਅਤੇ ਵਿਚੋਲੇ ਰਹੇ ਖਲੇ ਵਾਲੀ ਗੱਲ ਹੋ ਜਾਏਗੀ। ਸੁਲਹਿ ਤਾਂ ਹੋ ਗਈ ਇੰਨੀ ਕਿ ਕਈ ਰਾਜੇ ਸ਼ਰਧਾ ਭਰਪੂਰ ਹੋ ਗਏ, ਕਈ ਰਾਣੀਆਂ ਸ਼ਰਧਾ ਭਰਪੂਰ ਹੋ ਗਈਆਂ। ਇਹ ਨਹੀਂ ਉਹ ਚੰਗਾ, ਹੁਣ ਸੰਭਾਲਾ ਕਰ ਲੈ, ਪਿੱਛੋਂ ਪੇਸ਼ ਨਹੀਂ ਜਾਣੀ। ਪਰ ਹਾਂ, ਪਹਾੜੀਆਂ ਨੂੰ ਪੁਤਲਾਉਂਦਿਆਂ ਕਿਹੜਾ ਚਿਰ ਲੱਗਦਾ ਹੈ। ਇਹਨਾਂ ਨੂੰ ਅੱਜ ਚਾਹਾਂ ਤਾਂ ਅੱਜ ਹੀ ਲੜਾ ਦਿਆਂ, ਪਰ ਜੇ ਲੜਾ ਦਿਆਂ ਤਾਂ ਗੁਰੂ ਅਣਜਾਣਾ ਨਹੀਂ। ਆਇਆ ਮੇਲੇ 'ਤੇ ਹੈ ਅਤੇ ਨਾਲ ਸਾਰੇ ਯੋਧੇ ਆਏ ਹਨ, ਪਤਾ ਕਿਸੇ ਨੂੰ ਨਹੀਂ ਲੱਗਾ। ਪਰ ਗੋਲੀ ਬਾਰੂਦ ਵੀ ਨਾਲ ਚੋਖਾ ਆਇਆ ਹੈ, ਛਿੜ ਪਈ ਤਾਂ ਗੁਰੂ ਉੱਤੋਂ ਦੀ ਗੋਤ ਮਾਰੇਗਾ, ਸੱਟ ਨਹੀਂ ਖਾਵੇਗਾ। ਵੇਲਾ ਤਾਂ ਚੰਗਾ ਸੀ ਕਿ ਇੱਥੇ ਹੀ ਕੰਮ ਪਾਰ ਕਰ ਦੇ, ਪਰ ਹੈ ਸੋਚ ਲੈ, ਇੱਕ ਤਾਂ ਗੁਰੂ ਤਿਆਰ ਬਰ ਤਿਆਰ ਹੈ, ਦੂਜੇ ਜੇ ਗੁਰੂ ਨਾ ਰਹੇ ਤਾਂ ਤੇਰੀ ਚੋਦਰ ਕਿਵੇਂ ਰਹੇ। ਗੁਰੂ ਰਹੇ ਤਾਂ ਰਾਜੇ ਤੈਨੂੰ ਵਿੱਚ ਪਾਉਂਦੇ ਰਹਿਣ, ਸੋ ਜੀਵਣ ਦੋਵੇਂ, ਪਰ ਰਹਿਣ ਵਿਥ ਤੇ, ਰਹਿਣ ਉੱਪਰੋਂ ਮਿਲੇ ਅੰਦਰੋਂ ਵੱਖ। ਬਸ ਹੁਣ ਇਹ ਗੱਲ ਖਿਆਲ ਕਰ, ਜੋ ਸੁਲਹਿ ਦੀ ਗੰਢ ਤੂੰ ਪਾਈ ਹੈ ਪੋਲੀ ਪੋਲੀ ਰਹੇ, ਪੀੜੀ ਨਾ ਹੋ ਜਾਏ, ਮਤਾ ਲੋੜ ਵੇਲੇ ਤੂੰ ਨਾ ਖੋਲ ਸਕੇ। ਹਾਂ ਪਰਮਾਨੰਦਾ, ਹਾਂ ਸੱਚੀ ਐਸ਼ਵਰਜ ਸਿਖਰੇ ਹੈ ਤੇਰਾ ਇਸ ਵੇਲੇ। ਬਿਰਥਾ ਸੁਪਨੇ, ਪਦਮਾ ਆਈ ਹੋਈ ਹੈ ਇੱਥੇ, ਪਣਤਾ ਹੈ, ਖਟ 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 ਕੰਨ ਲਾ ਕੇ ਮਨ ਵਿੱਚ, ਇਹ ਕੀ ਹੈ, ਉੱਚੀ ਕੌਣ ਹੈ, ਜੀਤੂ ਹਾਂ ਹਾਂ ਜੀਤੋ ਜੀ ਘਰ 'ਤੇ ਆਇਆ ਹਾਂ। ਪਰਮਾ ਕਿਉਂ ਸੁੱਖ ਹੈ? ਜੀਤੂ ਪੱਤਰਕਾ ਲਿਆਇਆ ਹਾਂ, ਇਹ ਲਓ। ਪਰਮੇ ਨੇ ਪੱਤਰ ਲਿਆ ਅਤੇ ਪੜ੍ਹਿਆ। ਇੱਕ ਰੰਗ ਸਾਵਾ ਅਤੇ ਇੱਕ ਪੀਲਾ, ਫਿਰ ਚਿੱਟਾ, ਬੱਗਾ ਚਿਹਰੇ ਦਾ ਹੋ ਗਿਆ। ਕੀ ਹੋਇਆ ਹੈ ਸ੍ਰੀ ਪਰਮਾਨੰਦ ਜੀ ਮਹਾਰਾਜ ਨੂੰ? ਕੀ ਹੋਇਆ ਹੈ? ਅੱਖਾਂ ਪਾਰ ਆਈਆਂ, ਹਟਕੋਰੇ ਆਉਣ ਲੱਗ ਪਏ। ਉਹ ਜਗਤ ਦੇ ਜੁਗਤੀਆਂ ਅਤੇ ਜੋੜ ਤੋੜੀਆ ਕੀ ਵਰਤ ਗਿਆ? ਆ ਇਨਸਾਨ ਦਾ ਦਿਲ ਜਿੱਥੇ ਅਕਲ ਨੇ ਚੂਹੇ ਦੀਆਂ ਖੁੱਡਾਂ ਵਰਗੇ ਵਲਦਾਰ ਪੋਲ ਭਰ ਦਿੱਤੇ ਹਨ, ਉੱਥੇ ਵੀ ਸੱਟ ਵੱਜਦੀ ਹੈ। ਪਰਮੇ ਜੀ ਦਾ ਇੱਕੋ ਪੁੱਤ ਸਖ਼ਤ ਬਿਮਾਰ ਪਿਆ ਹੈ, ਬਿਲਾਸਪੁਰ ਵਿੱਚ ਦਾਰੂ ਹੋ ਰਿਹਾ ਹੈ, ਪਰ ਆਸ ਨਹੀਂ ਕਿ ਬੱਚੇ। ਹਾਏ ਅੱਖਾਂ ਦਾ ਤਾਰਾ, ਸਿੱਖ ਦੀ ਔਲਾਦ, ਇੱਕੋ ਇਕਲੌਤਾ। ਪਰਮੇ ਲਈ ਜ਼ਮੀਨ ਆਸਮਾਨ ਕਾਲੇ ਹੋ ਗਏ, ਜਗਤ ਸ਼ੂਨ ਹੋ ਗਿਆ, ਚੱਕਰ 'ਤੇ ਚੱਕਰ ਆ ਰਹੇ ਹਨ। ਨਿਰਾਸ਼ਤਾ ਕਲੇਜਾ ਤੋੜ ਰਹੀ ਹੈ, ਸਰੀਰ ਵਿੱਚ ਬਲ ਨਹੀਂ ਰਿਹਾ, ਅੱਖਾਂ ਵਿੱਚ ਚਾਨਣ ਨਹੀਂ ਰਿਹਾ। ਕਿੰਨਾ ਚਿਰ ਇਸ ਤਰ੍ਹਾਂ ਰਹਿ ਕੇ ਫਿਰ ਪਰਮੇ ਹੋਰੀ ਹੋਸ਼ ਵਿੱਚ ਆਏ ਅਤੇ ਬੋਲੇ, ਪਰਮਾ ਓਏ ਜੀਤੂ, ਕਾਕੇ ਦਾ ਕੀ ਹਾਲ ਹੈ? ਜੀਤੂ ਮਹਾਰਾਜ ਕੇ ਗਲਾਨੇ ਹੋ, ਗੁਜ਼ਰ ਗਿਆ ਹੋਗ, ਬੜਾ ਲਾਚਾਰ ਸੀ। ਪਰਮਾ ਤਕੜਾ ਹੋ ਕੇ, ਦਾਰੂ? ਜੀਤੂ ਹੇ ਮਹਾਰਾਜ, ਦਾਰੂ ਦੀ ਕੇ ਰਹੀ ਪਰਵਾਹ ਤੇਰੇ ਘਰ, ਮੈਂ ਵੈਦ ਹਜ਼ਾਰ ਹਕੀਮ। ਪਰਮਾ ਜਾਓ ਆਪਣੇ ਆਪ ਨਾਲ, ਹੇ ਮਨ ਹੁਣ ਕੀ ਆਸ ਹੈ? ਇੱਕ ਭਗਵਾਨ ਦੀ, ਭਗਵਾਨ ਨੇ ਬਿਮਾਰ ਕੀਤਾ, ਉਸ ਵੱਲੋਂ ਆਸ ਤਾਂ ਦਿਸਦੀ ਪਈ ਹੈ। ਕੀ ਕੋਈ ਪੇਸ਼ ਭਗਵੰਤ ਨਾਲ? ਕੋਈ ਪੂਜਾ ਜਪ ਉਜਾਪਣ ਹਮਨ ਮਿੰਨਤ ਤਰਲਾ, ਮੈਂ ਮਿੰਨਤ ਕਰਾਂ, ਹਾਏ ਕਿਸ ਨੱਕ ਨਾਲ? ਸੁਣੇਗਾ ਨਹੀਂ, ਭਗਵੰਤ ਕਹੇਗਾ ਹੁਣ ਆਪਣੀ ਲੋੜ ਨੂੰ ਆਇਆ ਹੈ। ਮਤਲਬ ਹੀ ਪ੍ਰਾਰਥਨਾ ਕਰਾਂ ਕਿੰਝ, ਕੀ ਮੂੰਹ ਲੈ ਕੇ? ਪਾਪ ਅਤੇ ਪਾਪਾਂ ਦੀ ਪਾਈ ਸੰਗ ਆਪਣੇ ਪਾਪ ਸ਼ਰਮਿੰਦਿਆ ਕਰਦੇ ਹਨ। ਲੋਕ ਆਖਦੇ ਹਨ ਗੁਰੂ ਕਰਾਮਾਤੀ ਹੈ, ਕਈ ਗੱਲਾਂ ਡਿੱਠੀਆਂ ਵੀ ਹਨ। ਚਲੋ ਗੁਰੂ ਨੂੰ ਕਹੀਏ, ਕੋਈ ਰੇਖ ਵਿੱਚ ਮੇਖ ਮਾਰੇਗਾ, ਪਰ ਗੁਰੂ ਆਦਮੀ ਹੈ, ਕਰਾਮਾਤ ਅਸੰਭਵ ਹੈ, ਮੂਰਖਾਂ ਦਾ ਪਰਚਾਵਾ ਹੈ। ਸੋਚ ਕੇ ਨਹੀਂ ਹੋਏ ਜੋਗ ਦਰਸ਼ਨ, ਵਿਭੂਤੀ ਪਾਦ ਵਿੱਚ ਤਾਂ ਅਕਲ ਗੋਚਰਾ ਕਰ ਦੱਸਿਆ ਹੈ ਕਿ ਜਿੱਥੇ ਕਾਗਰ ਚਿੱਤ ਆਪਣਾ ਧਿਆਨ ਜੋੜੇ ਉੱਥੇ ਹੀ ਸਿੱਧੀ ਹੈ। ਗੁਰੂ ਯੋਗੀ ਤਾਂ ਹੈ, ਤ੍ਰਿਪੈਰੇ ਉੱਠ ਕੇ ਬਹਿ ਜਾਂਦਾ ਹੈ, ਅਰ ਰਹਿੰਦਾ ਅਲੇਪ ਹੀ ਹੈ, ਹੈ ਤਾਂ ਯੋਗੀ। ਚਲੋ ਕਰੋ ਅਰਸ, ਤੇਰੇ ਨਾਲ ਪਿਆਰ ਵੀ ਹੈ, ਪਰ ਕੀ ਤੇਰੇ ਖੋਟਾਂ ਨੂੰ ਨਹੀਂ ਜਾਣਦਾ? ਨਹੀਂ ਜਾਣਦਾ ਤਾਂ ਮਾਰ ਪਛਾੜਦਾ, ਨਹੀਂ ਜਾਣਦਾ ਹੋ ਨੀਤੇ ਗਏ ਪੁਰਖ ਜਾਣ ਕੇ ਵੀ ਫਿਰ ਨਹੀਂ ਜਿਤਾਇਆ ਕਰਦੇ, ਅਤੇ ਇਹ ਸਿੱਖ ਫਕੀਰ ਤਾਂ ਦੇਖ ਕੇ ਅਣਡਿੱਠ ਕਰਦੇ ਹਨ, ਠਗੀਂਦੇ ਹਨ ਪਰ ਜਿਤਾਉਂਦੇ ਨਹੀਂ। ਓਹੋ ਨਿਰਾਸ਼ਾ, ਕੋਈ ਹਾਲਤ ਹੋਵੇ, ਤੇਰੇ ਪਾਸ ਕੋਈ ਹੀਲਾ ਅਤੇ ਦਾਰੂ ਪੁੱਤ ਬਚਾਉਣ ਦਾ ਨਹੀਂ, ਡੁੱਬਦੇ ਨੂੰ ਤੀਲੇ ਦਾ ਸਹਾਰਾ, ਇਹੋ ਇੱਕੋ ਆਸ ਹੈ। ਸੋ ਚੱਲ ਦੇਖ ਜੇ ਤੀਰ ਤੁੱਕਾ ਕੋਈ ਲੱਗ ਜਾਏ। ਇਹੋ ਜਿਹੀਆਂ ਸੋਚਦਾ ਵਿੰਗੇ ਤੁਰਦੇ ਮਨ ਨੂੰ ਕੁੱਲ 'ਤੇ ਲਿਆਉਂਦਾ ਗੁਰੂ ਜੀ ਦੇ ਹਜ਼ੂਰ ਪ੍ਰਸਾਦ ਲੈ ਕੇ ਪਹੁੰਚਿਆ। ਅੱਗੇ ਰਾਗੀ ਸਿੰਘ ਇਹ ਸ਼ਬਦ ਗਾਉਂ ਰਹੇ ਸਨ, ਬਹੁ ਪਰਪੰਚ ਕਰ ਪਰ ਧਨ ਲਿਆਵੇ, ਸੁੱਧਾ ਰਾਹ ਪੈ ਆਨ ਲੁਟਾਵੇ, ਮਨ ਮੇਰੇ ਭੂਲੇ ਕਪਟ ਨ ਕੀਜੇ, ਅੰਤ ਨਿਬੇਰਾ ਤੇਰੇ ਜੀ ਪੈ ਲੀਜੈ ਰਹਾਓ, ਛਿਨ ਛਿਨ ਤਨ ਛੀਜੈ ਜਰਾ ਜਨਾਵੈ, ਤਬ ਤੇਰੀ ਓਪ ਕੋਈ ਪਾਣੀਓ ਨਾ ਪਾਵੇ, ਕਹਿਤ ਕਬੀਰ ਕੋਈ ਨਹੀਂ ਤੇਰਾ, ਹਿਰਦੇ ਰਾਮ ਕੀ ਨਾ ਜਪੈ ਸਵੇਰ। ਭੋਗ ਪਏ ਅਤੇ ਸਤਿਗੁਰ ਨੇ ਆਦਰ ਨਾਲ ਕਿਹਾ, ਆਓ ਪਰਮਾਨੰਦ ਜੀ, ਅੱਜ ਪੀਲੇ ਭੂਕ ਹੋ ਰਹੇ ਹੋ। ਜਗਤ ਸਥਿਰ ਜਾਣ ਕੇ ਜੋ ਕੋਟ ਉਸਾਰਦੇ ਸੀ ਕੋਈ ਇੱਟ ਥਿੜਕ ਗਈ। ਪਰਮਾ ਜੀ ਖਿਸਕਣ ਲੱਗੀ ਹੈ, ਕੋਈ ਮਿਹਰ ਕਰੋ ਨਾ ਖਿਸਕੇ। ਗੁਰੂ ਜੀ ਕਰਮ ਗਤ ਟਾਰੀ ਕਿਉਂ ਟਰੇ, ਮੁਸਕਰਾ ਪਏ। ਪਰਮਾ ਆਪ ਹੀ ਕਰਮ ਗਤੀ ਦੇ ਫਲ ਪ੍ਰਦਾਤਾ, ਅਸਮਾਨਾਂ 'ਤੇ ਹੋ, ਆਪ ਹੀ ਇੱਥੇ ਹੋ। ਸਤਿਗੁਰ ਨੈਣ ਮੀਟ ਗਏ। ਉੱਧਰ ਸੰਗਤ ਵਿੱਚ ਹੌਲੇ ਹੌਲੇ ਗੱਲਾਂ ਛਿੜ ਪਈਆਂ। ਉਦੇ ਸਿੰਘ, ਅਜੇ ਬਿੱਲੀ ਬੜੀ ਛਹਿ ਕੇ ਨਮਾਜ਼ਾਂ ਪੜ੍ਹਦੀ ਆਈ ਹੈ। ਧਿਆਨ ਸਿੰਘ, ਕੋਈ ਸੱਟ ਪਈ ਸੂ, ਪੁੜੀ ਸੂ, ਕਲੇਜੇ, ਐਵੇਂ ਕਦੋਂ ਪਸੀਦੇ ਹਨ ਪੁਰਾਣੇ ਪਾਪੀ। ਦਇਆ ਸਿੰਘ, ਲੱਗਾ ਸੂ ਕੋਈ ਬਾਣ, ਵੇਖੋ ਨਾ ਅਥਰੂ ਰੁਕਦੇ ਨਹੀਂ ਸੂ, ਬੁੱਲ ਥਿੜਕਦੇ ਸੂ। ਦੌਲਤ ਸਿੰਘ, ਪੀਰਾਂ ਨਾਲ ਪੰਜ ਕਰਦਾ ਸੀ,
ਅੰਤਰਯਾਮੀ ਨੂੰ ਟਪਲੇ ਲਾਉਂਦਾ ਸੀ ਪੈ ਗਈ ਨਾ। ਮਹਿਤਾਬ ਸਿੰਘ, ਮਨ ਮੇਰੇ ਪੂਲੇ ਕਪਟ ਨਾ ਕੀਜੈ, ਅੰਤ ਨਿਬੇਰਾ ਤੇਰੇ ਜੀ ਪੈ ਲੀਜੈ। ਸਤਿਗੁਰੂ ਜੀ, ਨੈਣ ਖੋਲ੍ਹ ਕੇ ਤੇ ਪੰਮੇ ਵੱਲ ਤੱਕ ਕੇ, ਪਰਮਾਨੰਦਾ ਦੁਕਰਿਤ ਸੁਕਰਿਤ ਥਾਰੋ ਕਰਮਰੀ। ਪਰਮਾ, ਸੱਚ ਹੈ ਪਾਤਸ਼ਾਹ, ਪਰ ਕਰਨਾ ਪੁੱਠੀਆਂ ਸਿੱਧੀਆਂ, ਖੈਰ ਪਾ ਘਰ ਦੇ ਕੁੱਤੇ ਨੂੰ। ਸਤਿਗੁਰ, ਪਰਮਿਆਂ ਕੀ ਮੰਗਦਾ ਹੈ, ਨਾਸ਼ਵੰਦ ਚੀਜ਼ਾਂ? ਮੰਗ ਪਰਮੇਸ਼ਰ ਦਾ ਨਾਮ ਜੋ ਜੀਵੇਂ। ਪਰਮਾ, ਪਾਤਸ਼ਾਹ ਉਹ ਵੀ ਦੇ ਜੋ ਤੈਨੂੰ ਪਾਵੇ, ਤੇ ਉਹ ਵੀ ਦੇ ਜੋ ਮੈਂ ਮੂਰਖ ਮੰਗਾਂ। ਸੰਗਤ ਵਿੱਚੋਂ ਕਿਸੇ ਨੇ ਹੌਲੇ ਜੇ ਕਿਹਾ, ਨਾਲੇ ਦੋ ਦੋ ਨਾਲੇ ਚੋਪੜੀਆਂ। ਕਪਟੀ, ਗੁਰੂ ਜੀ ਤੇਰੇ ਧਰਮ ਵਿੱਚ ਹਿਸਾਬ ਹੈ, ਸੋ ਜਿੰਦ ਦੇ ਬਦਲੇ ਜਿੰਦ। ਪਰਮਾ, ਪਰ ਤੇਰੇ ਘਰ ਮਿਹਰ ਹੈ, ਬਖਸ਼ਿਸ਼ ਹੈ, ਕਰ ਛੋਟ ਸਦਕੇ ਅਜੀਤ ਸਿੰਘ ਦੇ, ਖੈਰ ਪਾ ਮੰਗਤੇ ਨੂੰ ਸਿਰ ਸਦਕੇ ਜੁਝਾਰ ਸਿੰਘ ਦੇ। ਇੱਕ ਸਿੱਖ ਉੱਠ ਕੇ, ਹੇ ਪਾਤਸ਼ਾਹ, ਜੇ ਗੁਰੂ ਕਿਆਂ ਨੂੰ ਕਿਸੇ ਸਿਰ ਦੀ ਲੋੜ ਹੈ ਤਾਂ ਦਾਸ ਹਾਜ਼ਰ ਹੈ। ਗੁਰੂ ਜੀ ਉੱਠ ਕੇ ਤੇ ਗੱਲ ਲਾ ਕੇ, ਪਿਆਰਿਆ ਤਨ ਸਿੱਖੀ ਨਿਹਾਲ ਖਾਲਸਾ ਜੀ, ਪਰਮੇ ਦਾ ਪੁੱਤ ਘੜੀਆਂ ਸਾਸਾਂ 'ਤੇ ਹੈ, ਇਹ ਮੰਗਦਾ ਹੈ ਜਿੰਦ, ਅਤੇ ਜਿੰਦ ਦੇ ਬਦਲੇ ਜਿੰਦ ਆਉਂਦੀ ਹੈ। ਸਿੱਖ, ਫਿਰ ਜੇ ਆਪ ਦੀ ਖੁਸ਼ੀ ਹੈ ਤਾਂ ਜਿੰਦ ਹਾਜ਼ਰ ਹੈ, ਚਾਹੇ ਕਿਸੇ ਬਦਲੇ ਲਾ ਲਓ। ਗੁਰੂ ਜੀ, ਤੁਹਾਨੂੰ ਪਰਮਾਨੰਦ ਦਾ ਪਤਾ ਹੈ? ਸਿੱਖ, ਸਭ ਪਤਾ ਹੈ ਪਾਤਸ਼ਾਹ, ਪਰ ਅਸੀਂ ਤਾਂ ਤੇਰੇ ਹੁਕਮ ਦੇ ਸਦਕੇ ਹਾਂ, ਸਾਨੂੰ ਤੇਰੇ ਚੋਜਾਂ ਨਾਲ ਕੀ ਅਤੇ ਕਿਸੇ ਦੇ ਕਰਮਾਂ ਨਾਲ ਕੀ। ਇਹ ਹਾਲ ਦੇਖ ਕੇ ਪਰਮੇ ਦੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ ਕਿ ਹੈਂ, ਮੈਨੂੰ ਸਿੱਖ ਸਭ ਸਮਝਦੇ ਹਨ, ਫਿਰ ਮੇਰੇ ਲਈ ਜਾਨ ਦੇਣ ਲਈ ਤਿਆਰ ਹਨ। ਹੁਣ ਸ਼ਰਮ ਨਾਲ ਮੁੜਕਾ ਆ ਗਿਆ, ਹਾਏ ਮੇਰੇ ਤੇ। ਗੁਰੂ ਜੀ ਵੱਲ ਹੱਥ ਜੋੜ ਕੇ, ਪਾਤਸ਼ਾਹ ਕਰ ਮੇਰ। ਇੱਕ ਸਿੱਖ, ਅੰਦਰੋਂ ਕੱਢ ਪਾਪ ਪਰਮਿਆ, ਗੁਰੂ ਨਾਨਕ ਦਾ ਦਰ ਬਖਸ਼ਿਸ਼ ਦਾ ਦਰ ਹੈ, ਪਰ ਸਰਲਾਂ ਵਾਸਤੇ, ਸਰਲ ਹੋ ਜਾ। ਭੋਲਿਆ, ਖੁੱਡ ਵਿੱਚ ਤਾਂ ਸਿੱਧਾ ਹੋਏ ਬਿਨਾਂ ਸੱਪ ਵੀ ਨਹੀਂ ਵੜ ਸਕਦਾ, ਜੋ ਉਂਝ ਵੱਲ ਬਿਨਾਂ ਇਹ ਕਦਮ ਨਹੀਂ ਰਿੜ ਜਾਣਦਾ। ਪਰਮਾ, ਪਰਮੇ ਦੇ ਦਿਲ ਲੱਗੀ ਕਿ ਮੇਰੇ ਅੰਦਰ ਕਪਟ ਹਨ, ਮੈਂ ਕੀਤੇ ਹਨ, ਫਿਰ ਮਿਹਰ ਮੰਗਦਾ ਹਾਂ। ਮਿਹਰ ਤਾਂ ਸ਼ਰਨਾਗਤ ਮੰਗ ਸਕਦਾ ਹੈ। ਹਾਏ ਮਮਤਾ, ਜਿਸਨੇ ਮੈਂ ਸ਼ਤਰੰਜੀਏ ਦੇ ਵੱਲ ਭੰਨ ਦਿੱਤੇ, ਬੇਬਲ ਹੋ ਕੇ ਚਰਨ ਫੜ ਲਏ। ਹੇ ਪਾਤਸ਼ਾਹ, ਸੱਚੇ ਪਾਤਸ਼ਾਹ, ਬੱਚੇ ਦੀ ਜਿੰਦ ਬਖਸ਼ ਦੇ। ਸਤਿਗੁਰ, ਤੇਰੇ ਘਰ ਵਿੱਚ ਜੀਉ ਕੇ ਪੁੱਤ ਤੇਰੀ ਮੱਤ 'ਤੇ ਤੇਰੀ ਵਿਦਿਆ ਪਾਏਗਾ, ਜਾਣ ਦੇ ਸੂਬੇਦਾ। ਪਰਮਾ, ਪਾਤਸ਼ਾਹ ਮੈਂ ਛੱਡਿਆ ਅਤੇ ਸਭ ਕੁਛ ਛੱਡਿਆ, ਜੀਵਾਂਗਾ, ਮਾਲਾ ਫੇਰਾਂਗਾ, ਬਸ ਮਣਕੇ ਦੇ ਫੇਰ ਬਿਨਾਂ ਮੈਂ ਸਭ ਫੇਰ ਛੱਡੇ। ਮੇਰੇ ਕੀਤੇ ਬਖਸ਼, ਤੂੰ ਅੰਤਰਜਾਮੀ ਹੈ, ਤੂੰ ਪੁੱਤ ਦੀ ਜਾਨ ਬਖਸ਼। ਸਤਿਗੁਰ, ਲੋੜ ਵੇਲੇ ਸੁਰਤ ਇੱਛਾ ਦੀ ਤੀਬਰਤਾ ਦੀ ਗਰਮੀ ਪਾ ਕੇ ਸਿੱਧੀ ਹੁੰਦੀ ਹੈ, ਸੱਚ ਨੂੰ ਵੇਖਦੀ ਹੈ, ਭਗਤੀ ਕਰਦੀ ਹੈ ਤਾਂ ਪੁੱਜ ਕੇ, ਮਗਰੋਂ ਫੇਰ ਵਿੰਗੀ ਕਰੜੀ ਹੋ ਜਾਂਦੀ ਹੈ। ਪਰਮਾ, ਸੱਚ ਹੈ ਬਖਸ਼ਿਨ ਜੀ, ਪਰ ਕਰ ਬਹੁੜੀ, ਮੈਂ ਵਟੀਜ ਗਿਆ ਹਾਂ। ਸਤਿਗੁਰ, ਜੀਵੇਗਾ ਪਰ ਸਤਸੰਗਤ ਦੀ ਭਾਗੀ, ਜਦੋਂ ਸਤਸੰਗਤ ਦੀ ਸੇਵਾ ਤੋਂ ਬੇਮੁੱਖ ਹੋਵੇਗਾ, ਟੁਰ ਜਾਵੇਗਾ। ਪਰਮਾ, ਸਤ ਬਚਨ, ਪਾਤਸ਼ਾਹ ਤੇਰੇ ਘਰ ਦਾ ਗੋਲਾ ਹੋਵੇਗਾ। ਸਤਿਗੁਰ, ਤੂੰ ਸਰਲ ਜੀਵਨ ਬਸਰ ਕਰੇਗਾ? ਪਰਮਾ, ਪਾਤਸ਼ਾਹ ਡਾਢਾ ਸੂਤ, ਅੱਜ ਮੇਰੀਆਂ ਅੱਖਾਂ ਤੋਂ ਜਗਤ ਪਿਆਰ ਦੇ ਛੋਰ ਟਹਿ ਪਏ ਹਨ, ਵੈਰਾਗ ਹੈ ਔਰ ਅਸਾਰਤਾ ਦਿਸ ਰਹੀ ਹੈ। ਹੁਣ ਜੀਵਾਂਗਾ ਤਾਂ ਆਪ ਨੂੰ ਅੰਦਰ ਵਸਾਵਾਂਗਾ ਅਤੇ ਸਿਮਰਨ ਕਰਾਂਗਾ, ਮੇਰੇ ਔਗੁਣ ਕੀਤੇ ਹੋਏ ਬਖਸ਼। ਸਤਿਗੁਰ, ਜਾ ਪਰਮਿਆ, ਘਰ ਆਦਮੀ ਭੇਜ ਜੋ ਗੁਰੂ ਨਾਨਕ ਦੇ ਦਰ ਪ੍ਰਸ਼ਾਦ ਕਰਕੇ ਅਰਦਾਸਾਂ ਕਰਨ ਅਤੇ ਧੰਨ ਗੁਰੂ ਨਾਨਕ ਦੀ ਧੁਨੀ ਬੱਚੇ ਦੀ ਕੰਨੀ ਪਾਉਣ। ਜਾ। ਪਰਮਾ ਮੱਥਾ ਟੇਕ ਕੇ ਉੱਠ ਗਿਆ। ਜਮਨਾ ਸਿੰਘ ਸਤਿਗੁਰ ਜੀ ਵੱਲ, ਪਾਤਸ਼ਾਹ ਇਹ ਕਰੂੰਡੀਆ ਹੈ। ਸਤਿਗੁਰ, ਨਾਰਾਇਣ ਦੰਤ ਭਾਨੇ ਡਾਇਣ। ਜਮਨਾ ਸਿੰਘ, ਇਹ ਸਿੱਧਾ ਰਹੇਗਾ ਜੀ? ਉਹ ਗੁਰ ਘਰ ਦੇ ਬੜੇ ਦਰੋਹ ਕਰਦਾ ਹੈ। ਸਤਿਗੁਰ, ਜੋ ਜਿਸਦਾ ਜੀ ਚਾਹੇ ਕਰੇ, ਗੁਰੂ ਨਾਨਕ ਦੇ ਦਰ ਬਖਸ਼ਿਸ਼ ਹੈ, ਜੋ ਕਰੇਗਾ ਭਰੇਗਾ। ਇਸ ਵੇਲੇ ਸਾਫ਼ ਹੈ, ਸੰਸਾਰੀਆਂ ਨੂੰ ਭੈ ਸਿੱਧਾ ਕਰਦਾ ਹੈ, ਸੋ ਜੋ ਭੈ ਹੇਠਾਂ ਸਦਾ ਲਈ ਸਿੱਧਾ ਹੋ ਗਿਆ, ਤਰ ਗਿਆ, ਨਹੀਂ ਤਾਂ ਵਿੰਗੇ ਨੇ ਭਾਰ ਪਏ ਤੇ ਟੁੱਟਣਾ ਹੀ ਟੁੱਟਣਾ ਹੈ ਨਾ। ਇਸ ਵੇਲੇ ਸੰਗਤ ਨੇ ਬੜੇ ਪ੍ਰੇਮ ਨਾਲ ਗਾਵਿਆਂ। ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਤ। ਅੱਠਵਾਂ, ਅੱਜ ਪਦਮਾ ਨੂੰ ਮਾਲਵੀਏ ਪਰਬਤਪੁਰ ਦਰਸ਼ਨ ਕਰਾਈ ਨੂੰ ਦੂਸਰੀ ਰਾਤ ਹੈ। ਉਹ ਜੋ ਕੁਛ ਦੇਖ ਤੇ ਸੁਣ ਆਈ ਸੀ, ਅੰਦਰ ਰਚ ਗਿਆ ਹੈ। ਨਿਰੀ ਅਕਲ ਦੇ ਗੋਰਖ ਧੰਦੇ ਤੇ ਵੱਲ ਇੱਕ ਇੱਕ ਕਰ ਖੁੱਲਦੇ ਤੇ ਢਿੱਲੇ ਆਉਂਦੇ ਗਏ ਹਨ, ਸਰਲਤਾ ਤੇ ਸੱਚ ਸਮਾਉਂਦੇ ਗਏ ਹਨ। ਇੱਕ ਸਮਝੋ ਵੱਖਰੀ ਗੱਲ ਧਾਉਂਦੀ ਗਈ ਹੈ, ਕੋਈ ਬੇਚੈਨੀ ਤੇ ਧੂ ਜਿਹੀ ਵੱਜਦੀ ਹੈ ਜੋ ਕਮਲਿਆਂ ਕਰ ਕਰ ਸੜਦੀ ਹੈ। ਬੜੇ ਸ਼ਾਸਤਰ ਤੇ ਫਿਲਸਫੇ ਜੋ ਧੁੰਦ ਮਚਾਈ ਬੈਠੇ ਸਨ, ਹੁਣ ਨੀਵੇਂ ਹੋ ਰਹੇ ਹਨ। ਸੋਚਾਂ ਉੱਠਦੀਆਂ ਹਨ, ਪਰ ਕੋਈ ਐਸਾ ਤੁਣਕਾ ਵੱਜਦਾ ਹੈ ਕਿ ਸਭ ਸੋਚਾਂ ਰੁੜ ਜਾਂਦੀਆਂ ਹਨ। ਪਹਿਲੀ ਰਾਤ ਤਾਂ ਕੁਛ ਸੋਚਾਂ ਵਿੱਚ, ਕੁਛ ਤੁਣਕਿਆਂ ਵਿੱਚ, ਕੁਛ ਨੀਂਦਰ ਵਿੱਚ ਲੰਘ ਗਈ ਸੀ, ਪਰ ਕੁਛ ਅਕਹਿ ਗੱਲ ਅੰਦਰ ਰਚਦੀ ਡੂੰਘੀ ਲੈਂਦੀ ਗਈ, ਅੱਜ ਸੌਣ ਹੀ ਨਹੀਂ ਦਿੰਦੀ ਤੇ ਮਨ ਨਾਲ ਮਨ ਗੱਲਾਂ ਕਰ ਰਿਹਾ ਹੈ। ਪਦਮਾ ਆਪਣੇ ਆਪ ਨਾਲ, ਪਿਆਰੀ ਤੇਰੇ ਨਾਲ ਕੀ ਵਰਤੀ, ਸਹੁੰ ਹੁਣ ਤਾਂ ਰਾਤ ਲੰਘ ਗਈ। ਤੇਰੇ ਭਾਣੇ ਸਭ ਵਾਕ ਰਚਨਾ ਸੀ, ਧਰਮ ਫਿਲਸਫਾ ਕਾਵਿਏ ਵਿਦਿਆ ਵਿਗਿਆਨ ਨੀਤੀ ਸਾਖ ਮੁਹੱਬਤ ਸਭ ਕੇਵਲ ਵਾਕ ਰਚਨਾ ਸੀ। ਛਿੱਲੜ ਹੀ ਛਿੱਲੜ, ਪਿਆਸ ਹੀ ਪਿਆਸ, ਤੈਨੂੰ ਕੀ ਵਗ ਗਈਆਂ। ਹਾਏ ਮਨਾ, ਪ੍ਰੇਮ ਦਾ ਚੀਚ ਗਲੋਲਾ ਕੋਈ ਸ਼ੈ ਜ਼ਰੂਰ ਹੈ, ਇਹ ਜ਼ਰੂਰ ਵਾਕ ਰਚਨਾ ਨਹੀਂ। ਨਾ ਹੀ ਨਿਰਾ ਇਹ ਸਰੀਰ ਮਾਤਰ ਹੈ, ਇਹ ਸਰੀਰ ਵਾਲੇ ਪਦਾਰਥਾਂ ਦੀ ਸ਼ੈ ਨਹੀਂ, ਇਹ ਕੋਈ ਅਗਮ ਖੇਡ ਹੈ। ਇਹ ਅੰਦਰ ਨਹੀਂ ਸੀ ਤਾਂ ਵਾਕ ਰਚਨਾ ਹੀ ਵਾਕ ਰਚਨਾ ਸੀ, ਪਰ ਹੈ ਕੀ ਇਹ ਉਹ ਕੇਂਦਰ ਹੈ, ਇਹੋ ਹੈ ਹੈ ਜੋ ਚੰਬੇ ਉਸ ਖਿੜੇ ਚਮਨਾ ਦੇ ਦਾਤਾ ਲੋਕ ਨੇ ਕਹੀ ਸੀ। ਇਹੋ ਹੈ ਕੇਂਦਰ ਉਦਾਲੇ ਪਾਉਣ ਦਾ ਗ੍ਰਹਿ ਪਥ ਜੋ ਮੈਥੋਂ ਘੁਸ ਗਿਆ ਸੀ, ਪਰ ਹਾਏ ਇਹ ਡੋਬ ਕੇ ਆ ਪੈਂਦਾ ਹੈ, ਸਿਰ ਨੂੰ ਕੁਛ ਹੁੰਦਾ ਹੈ। ਮੈਂ ਗਈ ਵੇ ਸਾਈਆਂ ਫਿਰ ਬੇਸੁੱਧੀ ਜਿਹੀ ਤੋਂ ਉੱਠ ਕੇ, ਵਾਹ ਵਾਹ ਇਹ ਤਾਂ ਕੋਈ ਪੀੜ ਹੈ, ਕਲੇਜੇ ਵਿੱਚ ਕੋਈ ਨਛੱਤਰ ਖੋਭ ਹੈ, ਚੀਸ ਪੈਂਦੀ ਹੈ, ਕਸਕ ਵੱਜਦੀ ਹੈ, ਪਰ ਹੈ ਮਿੱਠੀ ਪੀੜ ਤੇ ਢੇਰ ਮਿੱਠੀ। ਹਾਏ ਮੈਨੂੰ ਸਮਝ ਨਹੀਂ ਪੈਂਦੀ ਕਿ ਕੀ ਹੈ। ਮੈਂ ਸਾਵਧਾਨ ਰਹਿ ਕੇ ਦਰਸ਼ਨ ਕੀਤੇ, ਸਾਵਧਾਨ ਰਹਿ ਕੇ ਵਾਕ ਸੁਣੇ, ਪਰ ਰੇਵਾਲ ਜੀ ਦਾ ਸੁਧਾਰ ਕਿਹਾ ਕੋ ਨਜ਼ਾਰਾ ਸੀ, ਕਿਹਾ ਕੋ ਅਚਰਜ ਕੌਤਕ ਸੀ। ਹੈਂ ਮੇਰੀ ਕੰਨੀ ਸ਼ਬਦ ਹੋ ਰਿਹਾ ਹੈ, ਛੋੜ ਬਹਿ ਤੋਂ ਛੂਟੈ ਨਾਹੀਂ ਕਿਕੂੰ ਦੀ ਗੂੰਜ ਹੈ। ਵਾਹ ਵਾਹ ਸਵਾਦ ਆ ਗਿਆ, ਰਾਣੀਆਂ ਦੇ ਦਰਸ਼ਨਾਂ ਦਾ ਤਜਰਬਾ ਮੈਂ ਸਾਵਧਾਨ ਹੋ ਕੇ ਸੁਣਿਆ, ਸਮਝਿਆ ਤੇ ਸਮਝ ਕੇ ਸੁਣਿਆ। ਗੁਸਤਾਖ ਤੇ ਸ਼ੋਖ ਪਰ ਖਰੀਆਂ ਖਰੀਆਂ ਆਖਣ ਵਾਲੀ ਡਡਵਾਲਣ ਦੀ ਚੰਚਲ ਪਰ ਸਿੱਧਕ ਭਾਰੀ ਗੱਲਬਾਤ ਜੋਖ ਜੋਖ ਕੇ ਸੁਣੀ। ਗੁਲੇਰਨ ਦੇ ਵਾਕ ਤੋਲੇ, ਪਰ ਫਿਰ ਮੈਨੂੰ ਕੀ ਹੋ ਗਿਆ, ਮੈਂ ਪਰਤਾਵੇ ਕਰਨੇ ਸਨ, ਹੁਣ ਕੌਣ ਕੁਛ ਕਰੇਗਾ। ਮੈਂ ਸਮਝਦੀ ਸਾਂ ਕਿ ਚਤੁਰ ਪੁਰਖ ਕਾਮਯਾਬ ਹਨ ਕਿ ਉਹ ਸੁੰਦਰ ਵਾਕ ਰਚਨਾ ਕਰ ਸਕਦੇ ਹਨ, ਕਵੀ ਕਾਮਯਾਬ ਹਨ ਕਿ ਉਹ ਸੁੰਦਰ ਵਾਕ ਰਚਨਾ ਗੁੰਜ ਸਕਦੇ ਹਨ, ਸੰਗੀਤਕ ਕਾਮਯਾਬ ਹਨ ਕਿ ਉਹ ਵਾਕ ਰਚਨਾ ਸੁੰਦਰਤਾ ਨਾਲ ਗਾਉਂ ਸਕਦੇ ਹਨ, ਚਿੱਤਰਕਾਰ ਕਾਮਯਾਬ ਹਨ ਕਿ ਵਾਕ ਰਚਨਾ ਦੀ ਖਤ ਨਾਲ ਨਕਸ਼ ਵਿੱਚ ਰੰਗਾਂ ਅਤੇ ਸ਼ਾਹੀ ਨਾਲ ਕਿ ਨਿਰੇ ਉਭਾਰ ਸੁਭਾਰ ਦੇ ਕੇ ਟੀਕਾ ਕਰ ਸਕਦੇ ਹਨ, ਸੰਗਤਰਾਸ਼ ਬੁੱਤਸਾਜ਼ ਕਾਮਯਾਬ ਹੈ ਕਿ ਉਹ ਸਥਰੀ ਹਥੌੜੀ ਨਾਲ ਵਾਕ ਰਚਨਾ ਦੀ ਸ਼ਰ੍ਹਾ ਪੱਥਰ ਪਰ ਖੋਲ ਸਕਦਾ ਹੈ। ਪਰ ਮੈਨੂੰ ਪਤਾ ਨਹੀਂ ਸੀ ਕਿ ਸਰੀਰ ਦੇ ਅੰਦਰ ਮੇਰੇ ਅੰਦਰਲੇ ਵਿੱਚ ਇਸ ਤੋਂ ਵੱਖਰਾ ਕੋਈ ਨੁਕਤਾ ਹੈ ਜੋ ਅਸਲ ਹੈ, ਵਾਕ ਰਚਨਾ ਤੋਂ ਉੱਚਾ ਹੈ। ਹਾਂ ਕੋਈ ਟਿਕਾਣਾ ਹੈ ਜੋ ਅਜੇ ਕਿਸੇ ਦੀ ਨਜ਼ਰ ਨਹੀਂ ਸੀ ਚੜਿਆ ਤੇ ਜੋ ਮੈਨੂੰ ਵੀ ਪਕੜਾਈ ਨਹੀਂ ਸੀ ਦਿੰਦਾ। ਓਲੇ ਓਲੇ ਅਛੇੜ ਪਿਆ ਸੀ। ਹਾਏ ਇਹ ਕੋਈ ਉੱਚੀ ਗੱਲ ਹੈ, ਇਹ ਕੋਈ ਅਸੂਲ ਦਾ ਨੁਕਤਾ ਹੈ, ਇਹ ਸਰੀਰ ਵਰਗੇ ਪਦਾਰਥ ਤੇ ਨਹੀਂ ਬਣਿਆ, ਇਹ ਉਸ ਮਾਦੇ ਤੋਂ ਵੀ ਬਣਿਆ ਨਹੀਂ ਜਾਪਦਾ ਜਿਸ ਤੋਂ ਸਾਡੇ ਖਿਆਲ ਤੇ ਸਵਪਨ ਦਰਸ਼ਨ ਬਣਦੇ ਹਨ। ਇਹ ਕੋਈ ਹੋਰ ਚਾਨਣ ਦੀ ਰੇਖਾ ਹੈ ਜੋ ਸਰੀਰ ਦੀ ਹਮਵਤਨੀ ਨਹੀਂ, ਇਹ ਕੋਈ ਉੱਡਣ ਪੰਖੇਰੂ, ਕੋਈ ਪਰਦੇਸੀ ਢੋਲਾ ਹੈ ਜੋ ਇੱਥੇ ਰਹਿਣ ਬਸੇਰਾ ਕਰਦਾ ਹੈ। ਹਾਏ ਇਹ ਕੀ ਹੈ, ਕੋਈ ਕਸਕ ਪਈ, ਮੈਂ ਗਈ ਵੇ ਲੋਕੋ। ਬੇਸੁੱਧ ਜਿਹੀ ਹੋ ਗਈ, ਫਿਰ ਹੋਸ਼ ਕਰਕੇ, ਠੰਡ ਪੈ ਗਈ, ਪਰ ਬਲ ਕਿੱਧਰ ਗਿਆ, ਕਿਹੀ ਮਿੱਠੀ ਕਮਜ਼ੋਰੀ ਹੈ। ਸੜ ਜਾਏ ਬਲ ਜੋ ਇਸ ਪੀੜ ਦਾ ਪਰਦਾ ਹੈ, ਸੜ ਜਾਏ ਅਕਲ ਜੋ ਇਸ ਮਰਮੀ ਦਾ ਚੁੰਦਿਆਉ ਚਾਨਣਾ ਹੈ। ਆਹਾ ਵਾਹ ਵਾਹ ਰੱਬਾ ਹੇ ਰੱਬਾ ਅੱਜ ਰੱਬਾ ਕਈ ਵਾਕ ਰਚਨਾ ਦੀ ਕੁੱਠੀ ਹੈ ਹੁਣ ਬਿਨਾਂ ਤੇਰੇ ਆਪਣੇ ਖਿਆਲਾਂ ਦੀਆਂ ਜੋੜਾਂ ਤੋੜਾਂ ਦੇ ਆਪੇ ਚਸ਼ਮੇ ਵਾਂਗੂ ਅਗੰਮੀ ਵਾਕ ਪੇ ਅੰਦਰੋਂ ਫੁੱਟਦੇ ਹਨ ਹੈਂ ਓਈ ਰੱਬਾ ਦੱਸ ਮੈਨੂੰ ਤੇ ਰੱਖ ਮੈਨੂੰ ਉੱਠ ਕੇ ਟੁਰ ਪਈ ਅਤੇ ਫਿਰ ਹਨੇਰੇ ਵਿੱਚ ਘੁੰਮ ਕੇ ਆ ਗਈ ਪੱਠ ਰਾਜ ਅਤੇ ਅਮੀਰੀਆਂ ਪੈਰ ਤੁਰਨਾ ਨਹੀਂ ਜਾਣਦੇ ਦਿਲ ਹੀਆ ਨਹੀਂ ਜਾਣਦਾ ਨੈਣ ਰਾਹਾਂ ਦੇ ਜਾਣੂ ਨਹੀਂ ਰਹੇ ਚੰਗਾ ਮੁੱਠ ਕਾਲਜੇ ਦੀ ਭਰ ਕੇ ਇਹ ਕੀ ਹੁੰਦਾ ਹੈ ਕੌਣ ਸਿਰ ਹਿਲਾਉਂਦਾ ਹੈ ਆਹ ਠੰਡ ਪੈ ਗਈ ਸਵਾਦ ਆ ਗਿਆ ਸਿਥਿਲ ਹੋ ਕੇ ਲੇਟ ਗਈ ਵਾਹ ਵਾਹ ਜੀਓ ਸਿਰ ਫੇਰ ਕੇ ਹਾਏ ਇਹਨੇ ਨੂੰ ਮਾਨ ਕੌਰ ਆ ਗਈ ਮਾਨ ਕੌਰ ਪੜ੍ਹਦੀ ਆਉਂਦੀ ਹੈ ਪ੍ਰਭ ਕਹਿ ਸਿਮਰਨ ਗਰਭ ਨਾ ਬੱਸੈ ਪ੍ਰਭ ਕਹਿ ਸਿਮਰਨ ਦੁੱਖ ਜਮ ਨੱਸੈ ਰਾਜ ਦੁਲਾਰੀ ਜੀ ਜਾਗਦੇ ਹੋ ਪਦਮਾ ਮਾਨ ਜੀ ਜਾਗਦੀ ਹਾਂ ਮਾਨ ਕੌਰ ਮੈਂ ਲੰਘ ਆਵਾਂ ਪਦਮਾ ਬਿਨਾਂ ਪੁੱਛੇ ਮਾਨ ਕੌਰ ਅੰਦਰ ਆ ਕੇ ਅਜੇ 4 ਵਜੇ ਹਨ ਤੁਸੀਂ ਜਾਗ ਪਏ ਹੋ ਪਦਮਾ ਅਤੇ ਸੁੱਤਾ ਕੌਣ ਹੈ ਮਾਨ ਕੌਰ ਸਾਰੀ ਰਾਤ ਪਦਮਾ ਇੱਕ ਪਲ ਨਾ ਮਾਨ ਕੌਰ ਸੁੱਖ ਹੈ ਪਿੰਡਾ ਵੇਖ ਕੇ ਪਿੰਡਾ ਤਾਂ ਚੰਗਾ ਹੈ ਪਦਮਾ ਜ਼ਰਾ ਚਮੜੀ ਦੇ ਅੰਦਰ ਹੱਥ ਪਾ ਕੇ ਵੇਖਣਾ ਮਾਨ ਕੌਰ ਹੱਸ ਕੇ ਅੱਛਾ ਉੱਥੇ ਤਾਂ ਬਾਬਾ ਤੂੰ ਪਹੁੰਚੇ ਜਾਂ ਤੇਰਾ ਨਕਾਸ਼ ਪਦਮਾ ਮੈਨੂੰ ਸ਼ਰਮ ਆਉਂਦੀ ਹੈ ਕਿ ਆਪਣੇ ਨਿਤਾਣ ਪੁਣੇ ਦਾ ਇਕਰਾਰ ਕਰਾਂ ਪਰ ਤੂੰ ਦੱਸ ਮੈਨੂੰ ਕੀ ਹੋ ਗਿਆ ਹੈ ਮਾਨ ਕੌਰ ਤੇਰੀ ਮੂਰਛਾ ਖੁੱਲੀ ਹੈ ਜਾਗ ਆਈ ਹੈ ਆਪਾ ਮਹਿਕਦਾ ਹੈ ਪਦਮਾ ਦਰਦ ਆਉਂਦੀ ਹੈ ਮਾਨ ਕੌਰ ਟੁੱਟੀ ਹੱਡੀ ਜੁੜਨ ਵੇਲੇ ਦਰਦ ਕਰਦੀ ਹੈ ਕੱਲੀ ਖੁੱਲਣ ਵੇਲੇ ਚਟਕ ਕਰਦੀ ਹੈ ਚੇਤਨ ਜੜ ਤੋਂ ਦਰਦ ਨਾਲ ਹੀ ਨਿਵਰਦਾ ਹੈ ਪਦਮਾ ਹਾਏ ਮੈਂ ਕੀ ਕਰਾਂ ਮਾਨ ਕੌਰ ਉੱਠ ਨਾ ਮੇਰੇ ਨਾਲ ਚੱਲ ਦੀਵਾਨ ਦੇ ਦਰਸ਼ਨ ਕਰ ਪਦਮਾ ਡਰ ਲੱਗਦਾ ਹੈ ਮਾਨ ਕੌਰ ਫਿਰ ਨਾ ਚੱਲ ਸਵੇਰੇ ਚੱਲ ਘਰਾਂ ਨੂੰ ਚੱਲੀਏ ਪਦਮਾ ਮੈਂ ਕਿਹਾ ਮਾਲਵੀ ਪਰਬਤ 'ਤੇ ਲੈ ਚੱਲਦੀ ਹੈ ਮਾਨ ਕੌਰ ਪਰਬਤਾਂ ਵਾਲਾ 10 ਕਦਮਾਂ 'ਤੇ ਹੈ ਹੁਣ ਚੜ੍ਹਾਈ ਉਤਰਾਈ ਦੀ ਕੀ ਲੋੜ ਹੈ ਪਦਮਾ ਭੈ ਲੱਗਦਾ ਹੈ ਮਾਨ ਕੌਰ ਫਿਰ ਛੱਡ ਖਹਿੜਾ ਪਦਮਾ ਛੱਡਣ ਲਈ ਰਾਤ ਬੀਤੀ ਛੁੱਟਦਾ ਨਹੀਂ ਜਿਉਂ ਜਿਉਂ ਛੱਡੋ ਫੜੀਂਦਾ ਹੈ ਨਾ ਛੱਡ ਆਉਂਦਾ ਹੈ ਨਾ ਰੱਖ ਆਉਂਦਾ ਹੈ ਦਰਦ ਹੈ ਮਾਨ ਕੌਰ ਫਿਰ ਚਲੋ ਵੈਦ ਦੇ ਦਰਦ ਦੀ ਦਵਾ ਲਈਏ ਪਦਮਾ ਇਸ ਘੜੀ ਜਾਣਾ ਪਿਤਾ ਜੀ ਪਤਾ ਨਹੀਂ ਕੀ ਸਮਝਣਗੇ ਮਾਨ ਕੌਰ ਉਹ ਆਪ ਇਸ਼ਨਾਨ ਕਰ ਚੁੱਕੇ ਹਨ ਅਤੇ ਚਲੇ ਹਨ ਪਦਮਾ ਮਾਤਾ ਜੀ ਵੀ ਮਾਨ ਕੌਰ ਨਹੀਂ ਉਹ ਸਿਰ ਪੀੜ ਨਾਲ ਪਏ ਹਨ ਡਡਵਾਲਨ ਦੀਆਂ ਬੇਅਦਬੀਆਂ ਸੁਣ ਸੁਣ ਕੇ ਉਹ ਪਰਸੋਂ ਦੇ ਹੀ ਸਿਰ ਪੀੜ ਲੈ ਬੈਠੇ ਹਨ ਪਰ ਰਾਤ ਬਹੁਤ ਤੰਗ ਰਹੇ ਹਨ ਪਦਮਾ ਫਿਰ ਆਗਿਆ ਲੈ ਆਓ ਮਾਨ ਕੌਰ ਆਗਿਆ ਤਾਂ ਮਿਲ ਚੁੱਕੀ ਹੈ ਪਰ ਫਿਰ ਵੀ ਡਰ ਹੈ ਇਹ ਕਹਿ ਕੇ ਮਾਨ ਜੀ ਪ੍ਰਭ ਕਹਿ ਸਿਮਰਨ ਕਾਲ ਪਰ ਹਰੈ ਪੜਦੀ ਚਲੀ ਗਈ ਤੇ ਰਾਜਾ ਜੀ ਤੋਂ ਜਾ ਆਗਿਆ ਮੰਗੀ ਆਪ ਅੱਗੇ ਦੀਵਾਨ ਨੂੰ ਜਾ ਰਹੇ ਸਨ ਬੋਲੇ ਮਾਨ ਜੀ ਕਾਕੀ ਜਾਵੇ ਸਤਸੰਗ ਵਿੱਚ ਖੁੱਲ੍ਹੇ ਦਰਵਾਜ਼ੇ ਪਰ ਬੱਚੀ ਤੂੰ ਨਾਲ ਜਾਵੀਂ ਉਹ ਅਣਜਾਣੂ ਹੈ 2 ਗੋਲੀਆਂ ਨਾਲ ਲੈ ਜਾਵੀਂ ਪਿਆਦੇ ਵੀ ਸ਼ਮਿਆਨੇ ਤੱਕ ਨਾਲ ਜਾਣ ਜੋ ਬਾਹਰ ਠਹਿਰਨ ਜਦੋਂ ਮੁੜੋ ਨਾਲ ਆਵਣ ਮੇਲੇ ਦਾ ਕੰਮ ਹੈ ਅਤੇ ਭੀੜ ਹੈ ਮਾਨ ਕੌਰ ਸਤ ਬਚਨ ਜੀਓ 9 ਇਹ ਭਾਰੀ ਸ਼ਾਮਿਆਨਾ ਹੈ ਜਿਸ ਦੇ ਹੇਠ ਇੱਕ ਸਿੰਘਾਸਣ ਵਿਛਿਆ ਹੈ ਇਸ ਪਰ ਸ੍ਰੀ ਕਲਗੀਧਰ ਜੀ ਬਿਰਾਜਮਾਨ ਹਨ ਸੱਜੇ ਪਾਸੇ ਇੱਕ ਹੋਰ ਤਖ਼ਤ ਪੋਸ਼ ਹੈ ਜਿਸ ਪਰ ਰਾਗੀ ਸਿੰਘ ਕੀਰਤਨ ਕਰ ਰਹੇ ਹਨ ਗਿਰਦ ਚਬੂਤਰਾ ਹੈ ਜਿਸ ਪਰ ਸੰਗਤ ਜੁੜ ਰਹੀ ਹੈ ਰਾਗੀਆਂ ਦੇ ਸਾਹਮਣੇ ਪਾਸੇ 22 ਧਾਰਾਂ ਦੇ ਰਾਜੇ ਬੈਠੇ ਹਨ ਕਲਗੀਧਰ ਜੀ ਦੇ ਪਿਛਵਾੜੇ ਜਾਨ ਨਿਛਾਵਰੇ ਬਹਾਦੁਰ ਸੱਜ ਰਹੇ ਹਨ ਇਹਨਾਂ 'ਤੇ ਰਾਗੀਆਂ ਦੇ ਵਿਚਕਾਰ ਮਾਈਆਂ ਸੱਜ ਰਹੀਆਂ ਹਨ ਹਾਂ ਸਦੀਆਂ ਦੀਆਂ ਦਾਸੀਆਂ ਸਤਿਗੁਰ ਦੇ ਦਰਬਾਰ ਇਲਾਹੀ ਮੇਰ ਦੀਆਂ ਹਿੱਸੇਦਾਰ ਹੋ ਰਹੀਆਂ ਹਨ ਕੀਰਤਨ ਦਾ ਰੰਗ ਐਸਾ ਹੈ ਕਿ ਸਭ ਮਾਨੋ ਬੁੱਤ ਹੋ ਕੇ ਸੁਣ ਰਹੇ ਹਨ ਕੋਈ ਸ਼ੋਰ ਨਹੀਂ ਆਵਾਜ਼ ਨਹੀਂ ਰਾਗ ਦੀ ਰੱਬੀ ਸਦ ਸਮੇਂ ਨੂੰ ਸ਼ਾਂਤ ਕਰ ਰਹੀ ਹੈ ਇਸ ਰੰਗ ਵਿੱਚ ਦਿਨ ਹੋ ਆਇਆ सूरज ने लाश छड़ी, आसा दी वार दा रागियां भोग पाया, कड़ा प्रशाद वरत्या। एक सिंह दूला सिंह फरूखाबाद दा लोहार आया, 300 कानी तीर, 2 कमान, 2 बाग बच्चे, 2 तमंचे ते 2 दुनाली बंदूकां पेश कीतियां जो उसने आप बनाईया सन। सतगुर वेख के खुश होए, आपने एक बंदूक चाही ते उत्थे ही भरी। राजे अचरज हो रहे सन कि इत्थे बंदूक क्यों भरी है, कि आप बोले, निशाना फुंडना है खालसा जी, कुछ शरीर अगड़ पिछड़ खड़े हो जाओ, वेखिए कि दोवें गोलियां किन्ने शरीरां विचों निकल जांदियां हैं। इस वेले खुशी ते चा दी हद ना रही, 40-50 सिख एक दूजे दे अगे पिछे कतार बन के खड़ो गए। सतगुरु जी, जरा जरा वित्ते हो जाओ। सारे वित्ते हो गए, ठा करके बंदूक चली पर आसमान नू गई, किसी नू नहीं वजी। राजे हैरान सन के गुरु जी की करदे हन, और हैरान सन के सिख किस प्यार दे पुतले हन, किस चिराग दे परवाने हन, के मौत दा शरबत हस हस के पींदे हन। पर हुण होर अचरज होए कि सतगुर केवल प्यार दे परतावन हार सन, अकारण जान नहीं सन लैंदे। हुण सारे राजे एक एक करके आए, भेटा अगे रख मथा टेकिया ते विदा होए। मंडी वाले राजे ने विनय कीती कि परत दे होए महली जरूर चरण पाओ। सतगुरु जी ने प्रवान कीता। इस तो मगरों होर कई सज्जण आए ते विदा होए। जां सतगुरु जी वेले होए तां मानकौर जी आए, बोले, पातशाह जन्म जन्म दे विछड़े दर आए हन। ये कह के पद्मा नू, जिस दे नैणा दी कालों उताहां चढ़ चढ़ गुम हो रही सी, चरनी पा दिता, जिवें कोई बाल नू मां मत्था टिकाउंदी है। पातशाह, ये है एक मुगद विद्वान, मुगद संसार तो अनजाण है, जां विद्या दी जाणू है, या अज इना चरना दी सियाणू आ होई है। सतगुर, वाकब हाँ, जाणू हाँ, ओपरी नहीं अपनी है। नवी आई कमान चा के ते मोडे ते रत्ता को ठकोरवी मार के, उठो बेटा जियो। पर पद्मा पई है, मानो चरण पई शरण समा गई है, ते हुण नहीं विछड़ेगी। त्रै वीर सतगुर ने ठकोर दिती, पर पद्मा पई है। सतगुर, निहाल काकी, उठ तेरी कल्याण, उठ टिक बेटा। पर उथे मानो सुध कोई नहीं। मान कौर ने उठा के बड़े प्यार नाल गोदी लीता, प्यार कीता ते कहा, पद्मा प्यारी दर्शन कर। नैण खुले, पद्मा ने सूरज तकिया, तकदियां सार नैण बंद हो गए ते फिर चरनी टह पई। पद्मा प्यारी उठ और आपा दे के आपा लै, प्यारी उठ। फिर पद्मा उठी, दर्शन कीते, पर कीते नहीं जाते। हुण सतगुर ने एक मेहर नाल तकिया ते तीर दी नोक उस दे सीस ते रखी। पद्मा सो गई, अद्धी घड़ी बाद सुरत परती, ठंड वरत गई, हौली हो गई, जाणो शरीर रहा ही नहीं, जे है तां शरीर दा तोल नहीं रहा। अंदर एक सुंदरता दा मीह वस रहा है, लूं लूं विच फुहारे छुट रहे हन, रस भरपूर है पर ठंड है, शांत है। आले दुआले सामने सर्द चांदनी वांगू ठंडा अठार सुहाव पसर रहा है। पद्मा हुण रस आप है, हेठां उपर चौफेर अंदर बार शांति वाला ते ठंडा रस है। सुहज सुहाव है, मिठा त्रेल पिना सुहाव है। कलगी तर निमगन नैण बंद अडोल विराज रहे हन। पता नहीं आप किस देश हन, कि जिस देश हन उथों दा जल पाउण इत्थे आ वसिया है। किन्ना चिर ए रंग रह के आप दे नैण कटोरे खुले, खुलद्या विचों अगमी शरबत दी मोले तार वरखा होई, दोए जीव सरशार होए। आप बोले, पद्मा सब वाक रचना है कि कोई चंद है, ते वाक रचना उसकी चांदनी है। पद्मा, हौले जय, सब तू है। फिर आप बोले, तू अपनी सारी पद्मा दा केंद्र है, पसारा सारा इसका है, केंद्र तो नहीं हिलना। पद्मा, सब तू ही तू ही, कहंदी कहंदी दे नैण मुंद गए, दो मोती करे ते फिर डुब डुबाए खुले ते कह रही सी, तू ही तू ही तू ही। ਤੇ ਉਸਦੇ ਲੂੰ ਕਹਿ ਰਹੇ ਸਨ ਤੂੰ 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 ਤੇ ਉਸਦੇ ਕੰਨ ਸੁਣ ਰਹੇ ਸਨ ਕਿ ਵਣ ਤ੍ਰਿਣ ਤੋਂ ਆਵਾਜ਼ ਆ ਰਹੀ ਸੀ ਤੂੰ 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 ਤੇ ਇਸ ਧੁਨ ਵਿੱਚ ਸਤਿਗੁਰ ਦੇ ਨੈਣ ਮੁੰਦ ਗਏ ਤੇ ਮਿੱਠੀ ਗੁੰਜਾਰ ਹੋ ਰਹੀ ਸੀ ਤੂੰ 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 ਮਾਨ ਗੁੰਮ ਹੋ ਗਈ ਤੇ ਦੇਖ ਸੁਣ ਰਹੀ ਸੀ ਗੁੰਜਾਰ ਹੈ ਸਾਰੇ ਅੰਦਰ ਬਾਹਰ ਤੂੰ 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 ਜੀਭ ਲੱਗ ਗਈ ਹੈ ਬ੍ਰਹਿਮੰਡ ਨੂੰ ਗੁੰਜਾਰ ਪੈ ਰਹੀ ਹੈ ਤੂੰ 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 ਆਵਾਜ਼ ਅਗਮ ਦੀ ਹੋ ਰਹੀ ਹੈ ਅਸਤ ਏਕ ਦਿਗਰ ਕੋਈ ਏਕ ਤੂੰ ਨਾਦ ਹੋ ਰਿਹਾ ਹੈ ਧੁਨ ਉੱਠ ਰਹੀ ਹੈ ਹਾਂ ਧੁਨ ਨਾਦ ਗੁਣ ਅਨੰਦ ਵੇਦ ਉੱਠ ਰਹੀ ਹੈ ਤੂੰ 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 ਸੂਰਜ ਮਸਤ ਹੋ ਗਿਆ ਸੁਣ ਕੇ ਤੂੰ 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 ਜਦ ਤੂੰ ਤੂੰ ਦੀ ਗੁੰਜਾਰ ਤੋਂ ਨੈਣ ਖੁੱਲ੍ਹੇ ਤਾਂ ਦੁਪਹਿਰ ਹੋ ਚੁੱਕੀ ਸੀ ਅਜੇ ਵੀ ਪ੍ਰਤੀਤ ਦਿੰਦਾ ਸੀ ਕਿ ਫੁਹਾਰ ਪੈ ਰਹੀ ਹੈ ਤੂੰ 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 ਸਤਿਗੁਰ ਪਦਮਾ ਪਦਮਾ ਵਿੱਚ ਪਦਮਾ ਬੋਲੇ ਮੈਨੂੰ ਖੰਭ ਲੱਗ ਗਏ ਵਾਸ਼ਨਾ ਦੇ ਪਦਮਾ ਉੱਡੀ ਤੇ ਗਈ ਗੁਆਚ ਮੈਂ ਕਰਦੀ ਪਰ ਆਪਣੀ ਮੈਂ ਸਿਆਣਨ ਦੀ ਭੁੱਲ ਗਈ ਜਾਚ ਵੱਜੇ ਆਨ ਕਰਿਸ਼ਮਾ ਕੋਈ ਤ੍ਰਿਸ਼ਨਾ ਦੇ ਟੁੱਟ ਜਾਣ ਪੰਖ ਫਿਰ ਮੈਂ ਟਿਕੇ ਮੈਂ ਵਿੱਚ ਮੈਂ ਰਚੇ ਮੈਂ ਵਿੱਚ ਫਿਰ ਲਿਵਦੀ ਬੱਜੇ ਤਾਰ ਜਫਾ ਪਵੇ ਮੈਨੂੰ ਮੈਨੂੰ ਬੰਧ ਲੈ ਜਾਏ ਤੁਰ ਅੰਦਰ ਮੈਨੂੰ ਮੈਂ ਦੇ ਕੇਂਦਰ ਦੇਵੇ ਲਾ ਫਿਰ ਗੁਟਕੇ ਮੈਂ ਤੇ ਆਖੇ ਤੂੰ 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 ਤੇ ਦੇਖੇ ਤੂੰ 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 ਤੇ ਸੁਣੇ ਤੂੰ 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 ਤੇ ਸੰਗੀਤ ਥਰਾਟ ਨਾ ਧੁਨ ਕੰਨ ਪਵੇ ਅਸਤ ਏਕ ਦਿਗਰ ਕੋਈ ਏਕ ਤੂੰ ਚੁੱਪ ਇਹ ਕਹਿ ਕੇ ਇੱਕ ਚੁੱਪ ਛਾ ਗਈ ਪਦਮਾ ਤ੍ਰਭਕ ਕੇ ਇਹ ਅਕੈ ਮਹਾਰਾਜ ਬਖਸ਼ਿਓ ਕਿਰਪਾਲ ਲਾਲ ਬਖਸ਼ਿਓ ਦਿਆਲ ਲਾਲ ਮਾਨ ਮੈਂ ਗਈ ਸਤਿਗੁਰ ਬੇਟਾ ਜੀਓ ਕੀ ਹੈ ਪਦਮਾ ਮੇਰਾ ਚੰਦਰਾ ਤੋਖਲੇ ਦਾ ਸੁਭਾਅ ਹੇ ਦਾਤਾ ਰਾਜਿਆਂ ਦਾ ਫਿਰ ਜੁੱਧ ਆਪ ਨਾਲ ਨਾ ਹੋਵੇ ਮੈਨੂੰ ਕੋਈ ਇਸ ਤੂਏ ਤੋਂ ਨਾ ਹੋੜੇ ਕਰ ਦੇ ਮਿਹਰ ਰੋ ਪਈ ਸਤਿਗੁਰ ਦੁਲਾਰੀ ਜੀਓ ਤੇਰੇ ਨੈਣ ਉਹ ਦਿਨ ਨਹੀਂ ਦੇਖਣਗੇ ਪਦਮਾ ਸ਼ੁਕਰ 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 ਤੂੰ ਹੀ ਇਹ ਲੱਗੀ ਰਹੇ ਮੈਂ ਸਮਾਈ ਰਹਾਂ ਇਸ ਵਿੱਚ ਮਾਨ ਕੌਰ ਹੋਲੇ ਜੇ ਬਖਸ਼ਣ ਜੀਓ ਮੇਰੀ ਪਦਮਾ ਦੇ ਦਿਨ ਥੋੜ੍ਹੇ ਹਨ ਕਿ ਰਾਜ ਦਰੋਹ ਦੂਰ ਜਾਂ ਸਮਾਪਤ ਹੈ ਸਤਿਗੁਰ ਮੁਸਕਰਾ ਕੇ ਕੰਨ ਵਿੱਚ ਮਾਨ ਕੌਰ ਬੇਟਾ ਪਦਮਾ ਦੇ ਤਿਲ ਥੋੜ੍ਹੇ ਹਨ ਮਾਨ ਕੌਰ ਮੇਰੀ ਪਦਮਾ ਵਹਿ ਰਹੀ ਹੈ ਨਿਰਮਲ ਗੰਗਾ ਭਰ ਲੈ ਰਜ ਰਜ ਕੇ ਬੁੱਕ ਹੁਣ ਬੇਵਸ ਚਰਨਾਂ ਨੂੰ ਲਿਪਟ ਗਈ ਲੂੰ ਲੂੰ ਵਿੱਚ ਤੂੰ 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 ਗੂੰਜ ਰਿਹਾ ਸੀ ਸਤਿਗੁਰ ਨੇ ਆਪਣੇ ਪਾਵਨ ਕਰ ਕਮਲਾਂ ਨਾਲ ਥਾਪੀ ਦਿੱਤੀ ਸਤਿਗੁਰ ਨਿਹਾਲ ਪੁੱਤਰੀ ਨਾਮ ਨਿਵਾਸ ਪੁੱਤਰੀ ਕਲਿਆਣ ਪੁੱਤਰੀ ਮਾਨ ਕੌਰ ਪਾਤਸ਼ਾਹ ਪ੍ਰਭ ਜਨਮ ਮਰਨ ਨਿਵਾਰ ਹਾਰ ਪਰਿਓ ਦੁਆਰ ਸਤਿਗੁਰ ਗੁਰਮੁਖ ਆਵੇ ਜਾਏ ਨਿਸੰਗ ਮਾਨ ਕੌਰ ਪਾਤਸ਼ਾਹ ਇਹ ਬੇਟੀ ਸੰਸਾਰ ਦੇ ਦੁੱਖ ਦੇਖਣ ਜੋਗੀ ਨਹੀਂ ਸਤਿਗੁਰ ਹੁਣ ਕੋਈ ਨਾ ਦੇਖੇਗੀ ਫਿਰ ਆਵੇਗੀ ਤਾਂ ਨਾਮ ਪਰੋਤੀ ਆਵੇਗੀ ਨਾਮ ਵਾਲੇ ਨੂੰ ਦੂਰੀ ਕੋਈ ਨਹੀਂ ਹੋਵੇ ਤਾਂ ਦਾਰੂ ਹੈ ਮਾਨ ਕੌਰ ਸ਼ੇਰ ਹੋ ਗੁਰਮੁਖ ਆਵੇ ਜਾਏ ਨਿਸੰਗ ਗੁਰਮੁਖ ਹੋਈਏ ਗੁਰਮੁਖ ਰਹੀਏ ਗੁਰਮੁਖ ਆਈਏ ਗੁਰਮੁਖ ਜਾਈਏ ਮਾਨ ਕੌਰ ਧੰਨ ਦਾਤਾ ਪਦਮਾ ਤੂੰ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ